ਦੀਪਕ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਾਸੂ ਜੀ, ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਭਾਜਪਾ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਵਾਸਤੇ ਇੱਕ 7-star ਸ਼ੀਸ਼ ਮਹਿਲ ਨਵਾਂ ਬਣਾਇਆ ਜਾ ਰਿਹਾ ਭਗਵੰਤ ਮਾਨ ਦੇ ਕੋਟੇ ਚੋਂ।
ਦੇਖੋ, ਬੀਜੇਪੀ ਕਢਾਇਆ ਮਾਲ ਲਿਆਉਂਦੀ ਹੈ, ਉਹਨਾਂ ਕੋਲ ਆਪਣਾ ਕੁਛ ਨਹੀਂ ਹੁੰਦਾ। ਇਹ ਮਾਲ ਜਿਹੜੀ ਖਬਰ ਹੈ, ਅਸਲ ਚ ਸਵਾਤੀ ਮਾਲੀਵਾਲ ਨੇ ਬਾਹਰ ਲਿਆਂਦੀ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਉਹ ਰਾਜ ਸਭਾ ਮੈਂਬਰ ਹੈ, ਦਿੱਲੀ ਦੇ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਹੈ, ਅਤੇ ਜਦੋਂ ਵਿਵੇਕ ਕੁਮਾਰ ਨਾਲ ਉਹ ਕੁੱਟਮਾਰ ਦਾ ਮਾਮਲਾ ਸੀ, ਉਹ ਤੋਂ ਬਾਅਦ 36 ਦਾ ਅੰਕੜਾ ਚੱਲ ਰਿਹਾ, ਅਤੇ ਉਹਨੇ ਅੱਜ ਇਹ ਖਬਰ ਲਿਆਂਦੀ। ਪਰ ਮੈਨੂੰ ਲੱਗ ਰਿਹਾ ਕਿ ਇਹ ਖਬਰ ਬਹੁਤ ਬਾਸੀ ਹੈ, ਪੁਰਾਣੀ ਹੈ ਅਸਲ ਦੇ ਵਿੱਚ, ਕਿਉਂਕਿ ਇਹ ਇਨਕਲਾਬ ਪਾਰਟੀ ਤਾਂ ਕਬਜ਼ਾ ਪਾਰਟੀ ਬਹੁਤ ਪਹਿਲਾਂ ਦੀ ਬਣ ਚੁੱਕੀ ਹੈ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਤੁਸੀਂ ਇਹ ਦੇਖੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਲ ਚੋਂ, ਜੇ ਆਪਾਂ ਕੋਟੇ ਚੋਂ ਕਹੀਏ, 5 ਕੋਠੀਆਂ ਅਲਾਟ ਨੇ, ਤੇ ਇਹ ਇਸੇ ਪਲੇਟਫਾਰਮ ਤੇ ਮੈਂ ਕਈ ਵਾਰ ਇਸ ਵੱਲ ਨਾਲ ਗੱਲ ਕਰ ਚੁੱਕਿਆ ਕਿ ਪੰਜਾਬ ਦੀ ਵਿਧਾਨ ਸਭਾ ਤੱਕ ਇਹ ਮਾਮਲਾ ਗੂੰਜ ਚੁੱਕਿਆ। ਇੱਕ ਕੋਠੀ ਵਾਸੂ ਜੀ ਉਹ ਹੈ ਜਿਹਦੇ ਵਿੱਚ ਖੁਦ ਮੁੱਖ ਮੰਤਰੀ ਰਹਿੰਦੇ ਨੇ, ਇੱਕ ਕੋਠੀ ਉਹ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਦਾ ਅਮਲਾ ਫਲਾ, ਉਹਨਾਂ ਦਾ ਸਾਰਾ ਉਹ ਉਹਨਾਂ ਦੇ ਰਹਿਣ ਦੇਣ ਲਈ ਹੈ। ਤੀਸਰੀ ਕੋਠੀ ਉਹ ਸੀ ਜਿਹਦੇ ਵਿੱਚ ਰਾਘਵ ਚੱਡਾ ਰਹਿੰਦਾ ਸੀ, ਉਹ ਵੀ ਮੁੱਖ ਮੰਤਰੀ ਦੇ ਪੂਲ ਚੋਂ। ਚੌਥੀ ਕੋਠੀ ਉਹ ਹੈ ਜਿਹਦੇ ਵਿੱਚੋਂ VIP ਗੈਸਟ ਦਿੱਲੀ ਤੋਂ ਜੇ ਆਉਣੇ ਆ ਤਾਂ ਉਹਨਾਂ ਦੇ ਰਹਿਣ ਸਹਿਣ ਲਈ, ਸੇਵਾ ਪਾਣੀ ਲਈ ਹੈ, ਉਹ ਵੀ ਮੁੱਖ ਮੰਤਰੀ ਦੇ ਪੂਲ ਚੋਂ। ਪੰਜਵੀਂ ਕੋਠੀ ਉਹ ਹੈ ਜਿੱਥੋਂ ਪੰਜਾਬ ਦੇ ਮੀਡੀਆ ਨੂੰ ਕੰਟਰੋਲ ਕਰਨ ਲਈ ਹੈੱਡਕੁਆਟਰ ਬਣਾਇਆ ਹੋਇਆ, ਉਹ ਵੀ ਮੁੱਖ ਮੰਤਰੀ ਦੇ ਪੂਲ ਚੋਂ। ਸੋ 5 ਕੋਠੀਆਂ ਅਜਿਹੀਆਂ ਚੱਲ। ਹੁਣ ਰਾਘਵ ਚੱਡਾ ਕਾਫੀ ਦੇਰ ਤੋਂ ਦ੍ਰਿਸ਼ ਤੋਂ ਬਾਹਰ ਨੇ, ਇਸ ਲਈ ਉਹਦੀ ਕੋਠੀ ਤੇ ਹੁਣ ਕੇਜਰੀਵਾਲ ਜੀ ਦਾ ਕਬਜ਼ਾ। ਵੈਸੇ ਕਬਜ਼ੇ ਦੀ ਕੋਈ ਨਵੀਂ ਗੱਲ ਨਹੀਂ, ਜਦੋਂ ਵੈਗਨਾਰ ਚੱਲਦੇ ਸੀ ਤਦ ਕਹਿੰਦੇ ਸੀ 2 ਕਮਰੇ ਵਾਲੇ ਘਰ 'ਚ ਰਵਾਂਗੇ, ਰੋਟੀ ਵਾਲਾ ਡੱਬਾ ਘਰੋਂ ਲੈ ਕੇ ਆਉਂਦੇ ਹਾਂ, ਨਾ ਮੁੜ ਕੇ ਵੈਗਨਾਰ ਲੱਭੀ ਤੇ ਨਾ 2 ਕਮਰੇ ਵਾਲਾ ਘਰ ਲੱਭਿਆ। ਲੜਾਈ ਲੜੀ ਦਿੱਲੀ ਦੇ ਵਿੱਚ ਵੱਡਾ ਘਰ ਲੈਣਾ ਜੀ, ਤੇ ਜਦੋਂ ਘਰ ਮਿਲ ਗਿਆ ਫਿਰ ਉਹਨੂੰ ਆਪਣੇ ਹਿਸਾਬ ਨਾਲ ਰੈਨੋਵੇਟ ਕੀਤਾ, ਜਿੱਥੋਂ ਸ਼ੀਸ਼ ਮਹਿਲ ਸ਼ਬਦ ਆਇਆ, ਹੈਨਾ। ਤੇ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਨਹੀਂ ਰਹੇ, ਫਿਰ ਅਦਾਲਤ ਤੱਕ ਗਏ ਕਿ ਮੈਨੂੰ ਤਾਂ ਘਰ ਚਾਹੀਦਾ ਜੀ, ਟੌਪ ਵਾਲਾ ਬੜਾ ਹੀ ਚਾਹੀਦਾ ਜੀ, ਚਲੋ ਹੁਣ ਬੜੇ ਤੋਂ ਮਾੜਾ ਜਿਹਾ ਛੋਟਾ ਮਿਲਿਆ ਪਰ ਤਾਂ ਵੀ ਬਹੁਤ ਬੜਾ ਮਿਲਿਆ, ਪਰ ਜੀ ਉੱਥੇ ਵੀ ਨਹੀਂ ਲੱਗਦਾ। ਮੈਨੂੰ ਯਾਦ ਹੈ ਜਦੋਂ ਮੁੱਖ ਮੰਤਰੀ ਕੇਜਰੀਵਾਲ ਜੀ ਦੀ ਛੁੱਟੀ ਹੋ ਗਈ ਮੁੱਖ ਮੰਤਰੀ ਦੀ ਕੁਰਸੀ ਤੋਂ, ਤਦ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ, ਤੇ ਉਹਨਾਂ ਰਾਜ ਸਭਾ ਮੈਂਬਰਾਂ ਦੀਆਂ ਕੋਠੀਆਂ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਖੁਦ ਚੈੱਕ ਕਰਨ ਗਈ ਕਿ ਮੈਂ ਦੇਖਣੀਆਂ ਨੇ ਸਾਰੀਆਂ ਕੋਠੀਆਂ, ਜਿਹੜੀ ਪਸੰਦ ਆਊਗੀ ਜਿਹਦੇ ਕਨੀ ਮੈਂ ਉਂਗਲ ਕਰੂੰਗੀ ਉਹ ਲੈਣੀ ਹੈ। ਤੇ ਲਵਲੀ ਯੂਨੀਵਰਸਿਟੀ ਵਾਲੇ ਨੇ ਆਪਣੇ ਹਿਸਾਬ ਨਾਲ ਖਾਸਾ ਵੱਖਰਾ ਕੰਮ ਕਰਾਇਆ ਸੀਗਾ, ਤੇ ਉਹਦੀ ਕੋਠੀ ਪਸੰਦ ਆ ਗਈ, ਤੇ ਜਦੋਂ ਸ਼ੀਸ਼ ਮਹਿਲ ਚੋਂ ਕੱਢਿਆ ਤੇ ਉਸ ਕੋਠੀ ਤੇ ਆ ਕੇ ਕਾਬਜ਼ ਹੋ ਗਏ। ਭੱਜੀ ਵਾਲੀ ਕੋਠੀ ਦੇ ਵਿੱਚ ਕਾਬਜ਼ ਹੋ ਗਏ ਜੀ ਮਨੀਸ਼ ਸਿਸੋਦੀਆ। ਤੇ ਦਿੱਲੀ ਦੀਆਂ ਜਦੋਂ ਆ ਲੋਕ ਸਭਾ ਚੋਣਾਂ ਸੀ ਤਦ ਸੰਤ ਬਲਵੀਰ ਸਿੰਘ ਸਿੰਚੇਵਾਲ ਦੀ ਕੋਠੀ ਚੋਂ ਇਹਨਾਂ ਦਾ ਗੁਪਤ ਦਫ਼ਤਰ ਚੱਲਦਾ ਸੀ, ਮਤਲਬ ਮੈਂਬਰ ਰਾਜ ਸਭਾ ਦੇ ਨੇ ਉਹ, ਸਭ ਨੂੰ ਪਤਾ ਕਿ ਕਿਵੇਂ ਗਏ ਨੇ, ਕਿਹੜੇ ਕੋਠੀ ਨੇ, ਉਹਨਾਂ ਦਾ ਨਾਂ ਸੀ, ਉਹਨਾਂ ਦੀਆਂ ਤਖਤੀਆਂ ਸੀ ਤੇ ਕੋਠੀਆਂ ਤੇ ਕਬਜ਼ਾ ਇਹਨਾਂ ਦਾ ਸੀ, ਕੱਲੀਆਂ ਦਿੱਲੀ ਦੀਆਂ ਕੋਠੀਆਂ ਤੇ ਕਿਉਂ? ਦਿੱਲੀ ਦੇ ਵਿੱਚ ਪੰਜਾਬ ਦਾ ਕਪੂਰਥਲਾ ਹਾਊਸ ਹੋਵੇ, ਉਹ ਇਹਨਾਂ ਨੇ ਪੈਲਸ ਬਣਾ ਲਿਆ ਸੀ ਵਿਆਹਾਂ ਲਈ, ਮੰਗਣਿਆਂ ਲਈ, ਹੈਨਾ। ਤੇ ਚਾਹੇ ਪੰਜਾਬ ਭਵਨ ਹੋਵੇ, ਤੁਸੀਂ ਮੰਨੋਗੇ, ਮਤਲਬ ਚੈੱਕ ਕਰਾ ਲਿਆ ਜਾਵੇ, ਚਾਹੇ ਸੰਤ ਬਲਵੀਰ ਸਿੰਘ ਸਿੰਚੇਵਾਲ ਨੂੰ ਵੀ ਕਮਰਾ ਨਹੀਂ ਮਿਲਿਆ ਸੀ ਪੰਜਾਬ ਭਵਨ ਦੇ ਵਿੱਚ ਜਦੋਂ, ਕਿਉਂਕਿ ਕੋਠੀ 'ਚ ਦਫ਼ਤਰ ਚੱਲ ਰਿਹਾ ਤੇ ਦਿੱਲੀ 'ਚ ਰਹਿਣ ਨੂੰ ਉਹਨਾਂ ਟਿਕਾਣਾ ਨਹੀਂ। ਪੰਜਾਬ ਭਵਨ 'ਚ ਵੀ ਇਹਨਾਂ ਦੇ ਬੰਦਿਆਂ ਨੇ ਕਬਜ਼ੇ ਲਏ ਹੋਏ ਨੇ ਕਮਰੇ, ਉੱਥੋਂ ਮਤਲਬ ਮੀਡੀਆ ਕੰਟਰੋਲ ਕਰਨਾ ਹੈ ਜੀ, ਚੈਨਲ ਕੀ ਆਪਣਾ ਚੋਣਾਂ ਕੰਟਰੋਲ ਕਰਨੀਆਂ ਜੀ, ਉਹ ਸਾਰਾ ਕੰਮ ਚੱਲਦਾ ਸੀ। ਇੱਕ ਕਮਰਾ ਮਿਲਿਆ ਆਖਰ ਇੰਨੀ ਜਦੋਂ ਜਾਇਦ ਤੋਂ ਬਾਅਦ ਕਿ ਰਾਤ ਤਾਂ ਕੱਟਣੀ ਆ ਬਾਈ, ਤੇ ਉਸੇ ਕਮਰੇ 'ਚ ਉਹਨਾਂ ਦਾ PA ਸੀ, ਉਸੇ ਕਮਰੇ 'ਚ ਉਹਨਾਂ ਦਾ ਡਰਾਈਵਰ ਸੀ, ਉਸੇ ਕਮਰੇ 'ਚ ਆਪ, ਤੇ ਹੋਰ ਪਤਾ ਨਹੀਂ ਕਿੰਨਿਆਂ ਨਾਲ ਹੋਊਗਾ, ਇਹ ਖਬਰ ਤਾਂ ਬਾਹਰ ਆ ਗਈ ਸੀ। ਫਿਰ ਪੰਜਾਬ ਨੂੰ ਆ ਜਾਓ, ਪੰਜਾਬ ਦੇ ਵਿੱਚ ਇਸ ਮੌਕੇ ਮਨੀਸ਼ ਸਿਸੋਦੀਆ ਦੇ ਲਈ ਵੀ ਕੋਠੀ ਅਲਾਟ ਹੈ ਜੀ, ਇਸ ਸਮੇਂ ਸਤਿੰਦਰ ਜੈਨ ਦੇ ਲਈ ਵੀ ਹੈ ਜੀ, ਉਹ ਹੈ ਕਿਸੇ MLA ਮੰਤਰੀਆਂ ਦੇ ਨਾਮ ਤੇ, ਕਬਜ਼ਾ ਇਹਨਾਂ ਦਾ। ਤੇ ਹੁਣ ਜਿਹੜੀ ਕੋਠੀ ਰਾਘਵ ਚੱਡਾ ਨੂੰ ਮਿਲੀ ਸੀ ਉਹ ਕੋਠੀ ਦੇ ਵਿੱਚ ਹੁਣ ਅੱਜ ਕੱਲ੍ਹ ਕੇਜਰੀਵਾਲ ਰਹਿ ਰਹੇ ਨੇ। ਸੋ ਜੀ ਕਿਹੜਾ ਅਧਿਕਾਰ ਹੈ? ਪੰਜਾਬ ਦੇ ਲੱਗਦੇ ਕਿਉਂ ਤੁਸੀਂ? ਪੰਜਾਬ ਨੇ ਚੁਣਿਆ ਕਿਵੇਂ ਆ ਤੁਹਾਨੂੰ ਜੀ? ਤੁਸੀਂ ਪੰਜਾਬ ਦੇ ਵਿੱਚ ਵਿਧਾਨਕ ਤੌਰ ਤੇ, ਸੰਵਿਧਾਨਕ ਤੌਰ ਤੇ ਕੋਈ ਅਹੁਦਾ ਨਹੀਂ ਰੱਖਦੇ, ਤੁਸੀਂ ਪਾਰਟੀ ਦੇ ਸੁਪਰੀਮੋ ਹੋਵੋਗੇ, ਪੰਜਾਬ ਦੇ ਨਹੀਂ ਹੈਗੇ। ਪਰ ਨਹੀਂ, ਸਰਕਾਰ ਨੇ ਗੋਡੇ ਟੇਕੇ ਨੇ ਤੇ ਅਗਲੇ ਆਪਣੇ ਹਿਸਾਬ ਨਾਲ ਕਰ ਰਹੇ ਨੇ। ਸੋ ਇਸ ਲਈ ਇਹ ਇਨਕਲਾਬ ਪਾਰਟੀ ਨਹੀਂ ਹੈ, ਇਹ ਸਵਰਾਜ ਪਾਰਟੀ ਨਹੀਂ ਹੈ, ਹੈ ਨਾ, ਇਹ ਲੋਕਪਾਲ ਪਾਰਟੀ ਨਹੀਂ ਹੈ, ਇਹ ਕਬਜ਼ਾ ਪਾਰਟੀ ਹੈ ਜੀ। ਦਿੱਲੀ ਤੋਂ ਲੈ ਕੇ ਪੰਜਾਬ ਤੱਕ, ਪੰਜਾਬ ਦੇ ਸੰਸਾਧਨਾਂ 'ਤੇ। ਮਤਲਬ ਮੈਂ ਤਾਂ ਸੋਚ ਰਿਹਾ ਸੀਗਾ ਕਿ ਸ਼ਾਇਦ ਤਰਨ ਤਾਰਨ ਵਾਲੇ ਹੈ ਨਾ, ਉੱਧਰ ਵਾਲੇ ਅਬੋਹਰ ਫਾਜ਼ਿਲਕਾ ਵਾਲੇ, ਜਿੱਧਰ ਜਿੱਧਰ ਵੀ ਜਿੱਥੇ ਜਿੱਥੇ ਵੀ ਹੜ੍ਹ ਆਇਆ ਸਾਡਾ ਹੈ ਨਾ, ਹਰੀਕੇ ਪੱਤਣ ਵਾਲੇ ਪਾਸੇ, ਸ਼ਾਇਦ ਉਹਨਾਂ ਨੇ ਚੋਪਰ ਮੋੜੀ ਨਾ ਹੋਵੇ, ਮੁੱਖ ਮੰਤਰੀ ਤਾਂ ਉੱਥੇ ਛੱਡ ਆਏ ਸੀ। ਅਤੇ ਪਰ ਚੋਪਰ ਤਾਂ ਕੇਜਰੀਵਾਲ ਜੀ ਉੱਡਦੇ ਆ ਜੀ ਰੋਜ਼। ਚੱਲ ਅੱਜ ਗੁਜਰਾਤ ਚੱਲੀਏ, ਹੈ ਨਾ, ਚੱਲ ਅੱਜ ਬਿਹਾਰ ਚੱਲੀਏ। ਸੋ ਪੰਜਾਬ ਦਾ ਚੋਪਰ, ਸਾਡੀਆਂ ਜੁੱਤੀਆਂ ਸਾਡੇ ਸਿਰ, ਅਸੀਂ ਉਹ ਚੁਣੇ ਹਾਂ ਜੀ, ਫਿਰ ਹੁਣ ਭੋਗ ਰਹੇ ਹਾਂ, ਗਲੀਆਂ ਕੱਢ ਰਹੇ ਸਾਡੇ ਸਿਰਾਂ ਦੇ ਵਿੱਚ। ਇਹ ਇਸ ਲਈ ਇਹ ਕਬਜ਼ਾ ਪਾਰਟੀ ਬਣ ਗਈ ਹੈ ਬਸੂ ਜੀ ਹੁਣ।
ਦੀਪਕ ਜੀ, ਤੁਸੀਂ ਹੜ੍ਹਾਂ ਦਾ ਜ਼ਿਕਰ ਕੀਤਾ, ਹੜ੍ਹਾਂ ਸੰਬੰਧੀ ਕੀ ਨਵੀਂ ਖਬਰ ਹੈ ਜੀ?
ਬੜੀ ਕਮਾਲ ਦੀ ਖਬਰ ਅੱਜ ਮੈਨੂੰ ਪਤਾ ਲੱਗੀ। ਪੰਜਾਬ 'ਚ ਰਹਿੰਦੇ ਆ, ਮੇਰੇ ਕੋਲ ਖਬਰ ਨਹੀਂ ਸੀ, ਮੈਨੂੰ ਗੁਜਰਾਤ ਤੋਂ ਖਬਰ ਪਤਾ ਲੱਗੀ। ਸਾਡੇ ਦਰਸ਼ਕ ਸਰੋਤੇ, ਖਾਸ ਕਰਕੇ ਉਹ ਸਾਡਾ ਪੰਜਾਬੀ ਭਾਈਚਾਰਾ ਜਿਹੜਾ ਵਿਦੇਸ਼ਾਂ 'ਚ ਬੈਠ ਕੇ ਆਪਣੇ ਗ੍ਰਾਂ ਦੀ, ਪਿੰਡ ਦੀ, ਆਪਣੇ ਸੂਬੇ ਦੀ ਬਹੁਤ ਫਿਕਰ ਕਰਦਾ, ਮੈਂ ਉਹਨਾਂ ਨੂੰ ਦੱਸਦਿਆਂ ਕਿ ਅਸੀਂ ਹੁਣ ਤੱਕ ਜਿਹੜੀਆਂ ਖਬਰਾਂ ਦਿੰਦੇ, ਉਹ ਤਾਂ ਖਬਰੇ ਨਹੀਂ ਸੀ। ਹੜ੍ਹ ਪੰਜਾਬ ਦੇ 4 ਜ਼ਿਲ੍ਹੇ, 6 ਜ਼ਿਲ੍ਹੇ, 8 ਜ਼ਿਲ੍ਹਿਆਂ 'ਚ ਨਹੀਂ ਆਇਆ ਸੀ, ਹੜ੍ਹ ਤਾਂ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ 'ਚ ਆਇਆ ਸੀ, ਕੇਜਰੀਵਾਲ ਜੀ ਦੱਸ ਰਿਹਾ ਗੁਜਰਾਤ 'ਚ ਜਾ ਕੇ। ਸਾਨੂੰ ਨਹੀਂ ਪਤਾ ਸੀ, ਕੇਜਰੀਵਾਲ ਜੀ ਨੂੰ ਪਤਾ ਸੀ। ਗੁਜਰਾਤ ਦੇ ਵਿੱਚ ਅੱਜ ਮਹਾਂਪੰਚਾਇਤ ਸੀ, ਕਿਸਾਨ ਮਹਾਂਪੰਚਾਇਤ ਇਹਨਾਂ ਦੇ ਆਪਣੇ ਪੱਧਰ 'ਤੇ ਕੁਛ ਹੋਏਗਾ। ਜੇ ਕੋਈ ਸੁਣਨਾ ਚਾਹੇ ਜਿਹੜੀ ਗੱਲ ਮੈਂ ਦੱਸ ਰਿਹਾ ਇਹ 23 ਜ਼ਿਲ੍ਹਿਆਂ ਦੇ ਹੜ੍ਹ ਵਾਲੀ, ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਪੇਜ ਚੱਲਦਾ ਇਹਨਾਂ ਦਾ, ਪੰਜਾਬ ਵਾਲਾ ਪੇਜ ਖੋਲ੍ਹ ਲਿਓ ਚਾਹੇ, ਉਹਦੇ ਵਿੱਚ ਜਦੋਂ ਰੈਲੀ ਆਈ ਹੋਗੀ ਤਾਂ ਜਿੰਨਾ ਕੇਜਰੀਵਾਲ, ਉਹ ਪੂਰੀ ਵੀਡੀਓ ਚੜੀ, ਉਹਦੇ ਅਖੀਰਲੇ 1.5 ਮਿੰਟ ਹੈ, ਅਖੀਰਲਾ 1.5 ਮਿੰਟ 'ਚ ਜਾ ਕੇ ਉਹ ਸੁਣ ਲਿਓ, ਕਹਿੰਦੇ ਜੀ ਪੰਜਾਬ 'ਚ ਹੜ੍ਹ ਆਏ, 23 ਦੇ 23 ਜ਼ਿਲ੍ਹਿਆਂ 'ਚ ਹੜ੍ਹ ਆ ਗਏ, ਔਰ ਇਹੋ ਜਿਹੇ ਹੜ੍ਹ ਆਏ ਇਤਿਹਾਸ 'ਚ ਕਦੇ ਨਹੀਂ। ਬਿਲਕੁਲ, ਬਹੁਤ ਭਿਆਨਕ ਖੜ੍ਹ ਸੀ, ਬਹੁਤ ਅਸੀਂ ਪੀੜਿਤ ਰਹੇ ਹਾਂ, ਸਾਡੇ ਕਿੰਨੇ ਜ਼ਿਲ੍ਹੇ ਇਹਦੀ ਮਾਰ ਹੇਠ ਰਹੇ ਆ, ਹੁਣ ਵੀ ਲੋਕ ਆਪਣਾ ਸਿਰ ਆਪ ਕੱਜ ਰਹੇ ਆ, ਤੁਸੀਂ ਨਹੀਂ ਕੱਜਿਆ, ਨਾ ਕੇਂਦਰ ਸਰਕਾਰ ਨੇ, ਨਾ ਸੂਬਾ ਸਰਕਾਰ ਨੇ, ਪਰ ਗੁਜਰਾਤ ਵਾਲਿਆਂ ਨੂੰ ਜਚਾ ਕੇ ਆਏ ਕਿ 23 ਜ਼ਿਲ੍ਹੇ ਹੜ ਗਏ ਸੀ ਪੰਜਾਬ ਦੇ। ਇਹ ਤਾਂ ਭਗਵੰਤ ਮਾਨ ਸੀ, ਮੁੱਖ ਮੰਤਰੀ ਜੀ ਨੇ ਨੱਕਾ ਲਾ ਕੇ ਰੋਕ ਲਿਆ, ਕਹਿੰਦੇ 1 ਮਹੀਨੇ ਦੇ ਅੰਦਰ ਅੰਦਰ ਹਰ ਬੰਦੇ ਨੂੰ ਮੁਆਵਜ਼ਾ ਮਿਲ ਗਿਆ ਜੀ। ਪਰ ਮਿਲਿਆ ਕਿੰਨਾ? 50,000 ਪ੍ਰਤੀ ਹੈਕਟਰ ਕਹਿੰਦੇ ਦੇਤਾ ਜੀ, ਹੁਣ ਪ੍ਰਤੀ ਹੈਕਟਰ ਮੈਂ ਕਿਹਾ 2.5 ਏਕੜ ਬਣਦਾ ਹੈ ਨਾ, ਤੇ ਉਹ 2.5 ਏਕੜ ਦਾ ਮਤਲਬ 20,000 ਪ੍ਰਤੀ ਏਕੜ ਤੁਸੀਂ ਕਹਿ ਰਹੇ ਹੋ ਇੱਥੇ ਦੇਣ ਨੂੰ, ਤੇ 2.5 ਏਕੜ ਦਾ 50,000 ਹੀ ਬਣਦਾ। ਪਰ ਕਹਿੰਦੇ ਕਿ ਜਚਾਇਆ ਇਹ ਕਿ ਮੈਂ ਕਮਾਲ ਕਰਤੀ, ਦੇਖੋ ਵੀ ਭਗਵੰਤ ਮਾਨ ਨੇ, ਸਾਡੀ ਸਰਕਾਰ ਨੇ, ਅਸੀਂ 50,000 ਦਿੱਤਾ, ਦਵਾਨੀ ਨਹੀਂ ਦਿੱਤੀ ਕਿਸੇ ਨੂੰ। ਵਾਸੂ ਜੀ ਖੋਟਾ ਸਿੱਕਾ ਨਹੀਂ ਮਿਲਿਆ ਅਜੇ ਜਿਹਦੇ ਖੇਤ ਉਜੜੇ ਨੇ। ਹਾਂ, ਗਏ ਸੀ ਭਗਵੰਤ ਮਾਨ ਚੈੱਕ ਵੰਡਣ, ਬਿਲਕੁਲ ਪੂਰੇ ਬੋਰਡ ਲੱਗੇ, ਪੂਰੇ ਪ੍ਰਚਾਰ ਹੋਏ, ਚੈਨਲਾਂ ਨੇ ਖੂਬ ਕੀਤੀਆਂ ਜੀ, ਦੀਵਾਲੀ ਤੋਂ ਪਹਿਲਾਂ ਚੈੱਕ ਦੇਤੇ, ਕੁਛ ਚੈੱਕ ਵੰਡੇ ਜਿਨ੍ਹਾਂ ਦੇ ਘਰ ਢਹੇ, ਕੁਛ ਚੈੱਕ ਵੰਡੇ ਜਿਨ੍ਹਾਂ ਦੇ ਪਸ਼ੂ ਹੜੇ, 1-2 ਚੈੱਕ ਦਿੱਤੇ ਜਿਨ੍ਹਾਂ ਦਾ ਘਰ ਦਾ ਜੀ ਚਲਾ ਗਿਆ। 99.9% ਜਿੰਨੇ ਚੈੱਕ ਮੁੱਖ ਮੰਤਰੀ ਸਾਹਿਬ ਦੇ ਕੇ ਆਏ, ਉਹਨਾਂ ਚੋਂ 99.9% ਵਾਪਸ ਲੈ ਲੈਣੇ। ਮੰਨੋਗੇ ਕਿ ਪੰਜਾਬ ਦਾ ਮੁੱਖ ਮੰਤਰੀ ਚੈੱਕ ਵੰਡ ਕੇ ਆਇਆ ਹੋਵੇ ਲੋਕਾਂ ਨੂੰ, ਤੇ ਪ੍ਰਸ਼ਾਸਨ ਬਾਅਦ ਚੋਂ ਆ ਕੇ ਵਾਪਸ ਲੈ ਜਾਵੇ ਕਿ ਲਾਇਓ ਨਾ, ਤੁਹਾਨੂੰ ਵਧਾ ਕੇ ਦੇਵਾਂਗੇ, ਇਹਨਾਂ ਤਰੱਕੀ? ਫਿਰ ਇਸ਼ਤਿਹਾਰ ਕਾਹਦੇ ਲਾ ਰਹੇ ਹੋ, ਬੋਰਡ ਕਾਹਦੇ ਲਾ ਰਹੇ ਹੋ? 10 ਲੱਖ ਦਾ ਸਿਹਤ ਬੀਮਾ, ਕੋਈ ਕਾਗਜ਼ ਨਹੀਂ ਲੈ ਕੇ ਜਾਣਾ, ਬਸ ਹਸਪਤਾਲ ਤੁਸੀਂ ਹੋ ਜਾਣਾ ਹੈ, ਤੇ ਸ਼ੁਰੂ ਹੀ ਨਹੀਂ ਹੋਇਆ ਅਜੇ ਤੱਕ ਜੀ, ਬੋਰਡ ਲੱਗੇ। ਉਸੇ ਤਰ੍ਹਾਂ ਤਸਵੀਰਾਂ ਜਾਰੀ ਹੋ ਗਿਆ ਕਿ ਚੈੱਕ ਵੰਡ ਤੇ, ਉਹਦੇ ਵਿੱਚ 1 ਵੀ ਖੇਤ ਵਾਲਾ ਨਹੀਂ ਗਾ, ਤੇ ਜਿਨ੍ਹਾਂ ਨੂੰ ਵੰਡੇ ਨੇ ਉਹਨਾਂ ਦੇ ਪੈਸੇ ਨਹੀਂ ਅਜੇ ਤੱਕ ਰਿਲੀਜ਼ ਹੋ ਰਹੇ, ਤੇ ਫਿਰ ਇਹ ਡਰਾਮਾ। ਤੇ ਪਰ ਕੇਜਰੀਵਾਲ ਜੀ ਉੱਥੇ ਜਾ ਕੇ ਜਚਾ ਰਹੇ ਨੇ ਕਿ ਇਹੀ ਜੀ ਸਰਕਾਰ ਨਹੀਂ ਕਦੀ, ਮਤਲਬ ਇੰਨਾ ਨਿਰਾ ਝੂਠ। ਕਾਗਜ਼ਾਂ 'ਚ ਤੁਹਾਡਾ ਪੰਜਾਬ 'ਚੋਂ ਚਿੱਟਾ ਖਤਮ ਹੋ ਗਿਆ, ਨਸ਼ਾ ਮੁੱਕ ਗਿਆ ਪੰਜਾਬ 'ਚੋਂ, ਹੈਂ, ਪੰਜਾਬ ਆਤਮ ਨਿਰਭਰ ਹੋ ਗਿਆ, ਬਹੁਤ ਕਰਜ਼ਾ ਉਤਰ ਗਿਆ ਹੋਊਗਾ ਸਾਡਾ। ਸੋ ਇਸ ਲਈ ਇਹ ਤੋਂ ਵੱਧ ਝੂਠੀ, ਇਹ ਤੋਂ ਵੱਧ ਪਖੰਡੀ ਮੈਂ ਸਿਆਸੀ ਜਮਾਤ ਨਹੀਂ ਕੋਈ ਦੇਖੀ। ਇਹ ਇਹ ਇਹਦਾ ਦ੍ਰਿਸ਼ ਹੈ ਜੀ, ਗੁਜਰਾਤ 'ਚ ਖੜ ਕੇ ਝੂਠ ਬੋਲ ਰਹੇ, ਉਸ ਦੌਰ 'ਚ ਜਦੋਂ ਟੈਕਨੋਲੋਜੀ ਦਾ ਸਿਖਰ ਹੋਵੇ, ਜਦੋਂ ਸਕਿੰਟਾਂ 'ਚ ਗੱਲ ਸਭ ਦੇ ਸਾਹਮਣੇ ਆ ਜਾਣੀ। ਮੈਂ ਤਾਂ ਹੀ ਕਹਿ ਰਿਹਾ ਕਿ ਜੇ ਮੇਰੇ ਬੋਲ ਕੋਈ ਸੱਜੇ ਖੱਬੇ ਇੱਧਰ ਉੱਧਰ ਹੁੰਦੇ ਲੱਗਣ, ਤਾਂ ਭਾਈ ਉਹਨਾਂ ਦੇ ਪੇਜ 'ਤੇ ਜਾ ਕੇ, ਉਹਨਾਂ ਦੀ ਸਾਈਟ 'ਤੇ ਜਾ ਕੇ ਸੁਣ ਲਿਓ, ਕੇਜਰੀਵਾਲ ਜਦੋਂ ਗੁਜਰਾਤ 'ਚ ਬੋਲ ਰਹੇ ਨੇ ਅੱਜ, ਤਾਂ ਉਹਦੇ ਅਖੀਰਲੇ 1.5 ਮਿੰਟ ਜਦੋਂ ਵੀਡੀਓ ਖਤਮ ਹੁੰਦੀ ਉਹ ਤੋਂ ਪਹਿਲਾਂ 1.5 ਮਿੰਟ ਤਾਂ ਸੁਣ ਲਿਓ, ਪਤਾ ਲੱਗ ਜੂਗਾ ਕਿ ਇੰਨਾ ਝੂਠ ਨੇਰਾ। ਅਫਸੋਸ।
ਤੇ ਦੀਪਕ ਜੀ, HS ਭੁੱਲਰ ਦਾ ਰਿਮਾਂਡ ਤਾਂ ਨਹੀਂ ਮੰਗਿਆ CBI ਨੇ, ਪਰ ਹੁਣ ਇੱਕ ਹੋਰ ਨਵੇਂ ਕੇਸ ਦਾ ਚਰਚਾ ਹੈ।
ਚਰਚੇ ਦਾ ਬਹੁਤ ਹੈ ਜੀ, ਹਰਚਰਨ ਸਿੰਘ ਭੁੱਲਰ ਵਾਲਾ ਮਾਮਲੇ 'ਚ ਤਾਂ ਆਪਾਂ ਨਿਤ ਦਿਨ ਨਵੀਂ ਚਰਚਾ ਕਰ ਰਹੇ ਹਾਂ। ਬਿਲਕੁਲ ਜੀ, ਅੱਜ 31 ਤਰੀਕ ਸੀ ਤੇ ਨਿਆਇਕ ਹਿਰਾਸਤ ਖਤਮ ਹੋਣ ਦਾ ਦਿਨ ਸੀਗਾ, ਤੇ ਪੇਸ਼ੀ ਸੀ, ਵੀਡੀਓਗ੍ਰਾਫੀ ਰਾਹੀਂ ਪੇਸ਼ੀ ਹੋਈ CBI ਦੀ ਅਦਾਲਤ ਦੇ ਵਿੱਚ, ਤੇ ਉਹਨਾਂ ਨੇ ਰਿਮਾਂਡ ਨਹੀਂ ਮੰਗਿਆ, ਉਲਟਾ ਅਰਜ਼ੀ ਲਾਈ, ਕਹਿੰਦੇ ਕਿ ਜੀ ਆਪ ਕਿ ਇਹਨਾਂ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਜਾਵੇ। ਤੇ ਇਸ ਦੇ ਉੱਤੇ ਜ਼ਰਾ ਕਰਦਿਆਂ ਉਹਨਾਂ ਦੇ ਵਕੀਲ ਨੇ ਸਵਾਲ ਖੜਾ ਕੀਤਾ ਕਿ ਜਦੋਂ ਇਹਨਾਂ ਨੂੰ ਜੀ ਲੋੜ ਹੀ ਨਹੀਂ ਗੀ, ਨਾ ਪਹਿਲੇ ਦਿਨ ਰਿਮਾਂਡ ਮੰਗਿਆ ਨਾ ਹੁਣ ਮੰਗ ਰਹੇ ਨੇ, ਇਸ ਲਈ ਇਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਪਰ ਅਦਾਲਤ ਨੇ ਉਹਨਾਂ ਨੂੰ ਨਿਆਇਕ ਹਿਰਾਸਤ 14 ਦਿਨਾਂ ਲਈ ਭੇਜਤਾ ਤੇ ਲਗਭਗ ਮਤਲਬ 14 ਦਿਨਾਂ ਦਾ ਮਤਲਬ 14 ਨਵੰਬਰ ਤੱਕ ਹੀ ਉਹਨਾਂ ਦੀ ਨਿਆਇਕ ਹਿਰਾਸਤ ਵੱਧ ਗਈ। ਪਰ ਉੱਧਰ ਕ੍ਰਿਸ਼ ਨੂੰ ਲਿਆ ਹੋਇਆ ਰਿਮਾਂਡ ਦੇ ਉੱਤੇ, ਸੋ ਉਹਦੇ 2 ਕੁ ਦਿਨ ਹੋ ਗਏ ਤੇ 9 ਦਿਨਾਂ ਤੋਂ ਪਹਿਲਾਂ ਪਹਿਲਾਂ ਮੰਨਿਆ ਜਾ ਰਿਹਾ ਕਿ ਇੱਧਰ ਐਪਲੀਕੇਸ਼ਨ ਲੱਗ ਜੂਗੀ ਹੁਣ ਰਿਮਾਂਡ ਦੀ, ਕਿਉਂਕਿ ਉਹ ਜੋ ਕੁਛ ਉਗਲੂਗਾ ਉਹਦੇ ਹਿਸਾਬ ਨਾਲ ਸਾਹਮਣੇ ਵੀ ਬਿਠਾ ਸਕਦੇ ਆ, ਉਹਦਾ ਰਿਮਾਂਡ ਮੁੱਕਣ ਤੋਂ ਪਹਿਲਾਂ ਵੀ ਬਾਹਰ ਲਿਆਂਦਾ ਜਾ ਸਕਦਾ ਹਰਚਰਨ ਭੁੱਲਰ ਨੂੰ ਪੁਲਿਸ ਰਿਮਾਂਡ ਦੇ ਉੱਤੇ, ਜਾਂ ਫਿਰ ਉਹਦਾ ਰਿਮਾਂਡ ਵੀ ਵਧਾਇਆ ਜਾ ਸਕਦਾ, ਜਾਂ ਫਿਰ ਉਹ ਤੋਂ ਬਾਅਦ ਵੀ, ਪਰ ਹੋਣਾ ਹੈ, ਇਹ ਨਹੀਂ ਕਿ ਭੁੱਲਰ ਦਾ ਰਿਮਾਂਡ ਨਹੀਂ ਹੋਊਗਾ। ਹਾਂ ਪਤਾ ਇਹ ਲੱਗ ਰਿਹਾ ਜੀ ਕਿ ਇੱਕ DSP ਸਣੇ 2-3 ਅਧਿਕਾਰੀਆਂ ਤੋਂ ਪੁੱਛਗਿੱਛ ਹੋ ਗਈ। ਆਪਾਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ DSPਾਂ ਦੀ ਸੂਚੀ ਕਾਫੀ ਲੰਬੀ ਹੁੰਦੀ ਜਾ ਰਹੀ ਹੈ, ਸੋ ਇੱਕ DSP ਤੋਂ ਪੁੱਛਗਿੱਛ ਹੋ ਗਈ, 2-3 ਹੋਰ ਅਧਿਕਾਰੀਆਂ ਦਾ ਨਾਮ ਸਾਹਮਣੇ ਆ ਗਿਆ। ਤੇ ਜਿਹੜੀ ਚੀਜ਼ ਮੰਗੀ ਆ CBI ਨੇ, ਜੇ ਰਿਮਾਂਡ ਨਹੀਂ ਮੰਗਿਆ ਨਾ ਤਾਂ ਪੰਜਾਬ ਪੁਲਿਸ ਤੋਂ ਇੱਕ ਜਾਣਕਾਰੀ ਮੰਗੀ ਆ, ਕਹਿੰਦੇ ਪੰਜਾਬ ਪੁਲਿਸ ਨੂੰ CBI ਨੇ ਕਿਹਾ ਕਿ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਉਹਦੀ ਜੁਆਇਨਿੰਗ ਤੋਂ ਲੈ ਕੇ ਹਰ ਪੋਸਟਿੰਗ ਦਾ ਸਾਨੂੰ ਰਿਕਾਰਡ ਦਿੱਤਾ ਜਾਵੇ, ਕਿਉਂਕਿ ਮੰਨਿਆ ਜਾਂਦਾ ਕਿ ਹਰਚਰਨ ਭੁੱਲਰ ਹਰ ਸਰਕਾਰ ਦੇ ਵਿੱਚ ਮਲਾਈਦਾਰ ਸੀਟ 'ਤੇ ਹੀ ਰਿਹਾ, ਮਲਾਈਦਾਰ ਕੁਰਸੀ 'ਤੇ ਹੀ ਰਿਹਾ, ਸੱਤਾ ਦੇ ਨੇੜੇ ਹੀ ਰਿਹਾ। ਸੰਗਰੂਰ ਦੇ ਕਾਂਡਾਂ ਦੀ ਕਾਫੀ ਚਰਚਾ ਹੋਣ ਲੱਗੀ ਆ, ਹੁਣ ਲੋਕ ਕਾਫੀ ਉਹਦੇ ਬਾਰੇ ਗੱਲਾਂ ਕਰਨ ਲੱਗੇ ਨੇ, ਇਹਨਾਂ ਦੀ ਉਸ ਸਮੇਂ ਦੇ ਉੱਥੇ ਦੀ ਜਦੋਂ ਇਹ ਤੈਨਾਤ ਸੀਗੇ, ਤੇ ਹੁਣ ਵੀ ਮੋਹਾਲੀ 'ਚ ਸਰਕਾਰ ਦੇ ਨੇੜੇ ਰਹਿਣਾ, ਰੋਪੜ ਰੇਂਜ 'ਚ ਰਹਿਣਾ, ਇਹ ਵੀ ਚਰਚੇ। ਸੋ ਇਸ ਲਈ ਇਹ ਸਾਰਾ ਰਿਕਾਰਡ ਕਿਤੇ ਇਹ ਨਾ ਹੋਵੇ ਕਿ ਮਾਮਲਾ ਉਹ ਸਾਹਮਣੇ ਆ ਜਾਵੇ ਕਿ ਜਦੋਂ ਕਹਿੰਦੇ ਜੀ ਚਰਚਾ ਨਿਕਲੀ ਕਿ ਭਰਤੀ ਹੋਣਗੇ SHO ਇੰਸਪੈਕਟਰ ਹੈ ਨਾ ਭੁੱਲਰ ਹੋਰੀ, ਤੇ ਉੱਥੇ ਇੰਟਰਵਿਊ ਕਲੀਅਰ ਨਹੀਂ ਹੋਈ ਜਾਂ ਕੁਛ ਨਹੀਂ ਹੋਇਆ, ਤੇ ਘਰ ਨੂੰ ਮੋੜ ਤੇ ਬਾਅਦ ਚੋਂ ਤਰਸ ਦੇ ਆਧਾਰ ਤੇ ਸਿੱਧੇ ਉੱਪਰਲੀ ਪੋਸਟ ਤੇ ਆ ਗਏ ਤੇ ਪਹੁੰਚਦੇ ਪਹੁੰਚਦੇ ਇੱਥੇ ਪਹੁੰਚ ਗਏ। ਸੋ ਇਸ ਲਈ ਫਿਰ ਜਿਹੜੇ ਬਾਈਪਾਸ ਹੋ ਕੇ ਆਏ ਹੁੰਦੇ ਨੇ, ਫਿਰ ਉਹਨਾਂ ਨੇ ਬਾਈਪਾਸ ਹੋ ਜਾਣਾ ਹੁੰਦਾ, ਸੋ ਹੁਣ ਹੋ ਗਿਆ ਜੀ ਕੰਮ ਤਾਂ ਬਾਈਪਾਸ। ਹੁਣ ਸਵਾਲ ਇਹ ਹੈ ਕਿ ਇਹ ਤੋਂ ਅਗਾਂਹ ਕੀ ਜਾਊਗਾ, ਜੇ ਉਹ ਰਿਕਾਰਡ ਖੁੱਲਿਆ ਤਾਂ ਕੀ ਫਿਰ ਇਹ ਵੀ ਹੋ ਸਕਦਾ ਕਿ ਨੌਕਰੀ ਗਲਤ ਤਰੀਕੇ ਨਾਲ ਲਈ ਹੈ ਜੀ, ਇਸ ਲਈ ਪੁਰਾਣਾ ਵੀ ਸਾਰਾ ਵਸੂਲ ਲਈ ਵਾਪਸ ਜੋ ਗਿਆ, ਇੱਧਰ ਨੂੰ ਗੱਲ ਜਾ ਸਕਦੀ ਹੈ, ਜਾਂ ਜੇ ਹੁਣ ਆਉਂਦੇ ਦਿਨਾਂ 'ਚ ਰਿਮਾਂਡ ਹੁੰਦਾ ਫਿਰ ਕਿੱਧਰ ਨੂੰ ਜਾਂਦੀ ਹੈ। ਪਰ ਆਪਾਂ ਗੱਲ ਕਰ ਸੀ ਕਿ ਪਹਿਲਾਂ ਭ੍ਰਿਸ਼ਟਾਚਾਰੀ ਵਾਲਾ ਮਾਮਲਾ ਹੋਇਆ, ਫਿਰ ਐਕਸਾਈਜ਼ ਵਾਲਾ ਵਿਦੇਸ਼ੀ ਸ਼ਰਾਬ ਮਿਲਣ ਕਰਕੇ ਉਹ ਮਾਮਲਾ ਹੋਇਆ, ਫਿਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੋ ਗਿਆ, ਹੁਣ ਵਿਦੇਸ਼ੀ ਕਨੈਕਸ਼ਨ ਖੁੱਲ੍ਹ ਰਿਹਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਫਲੈਟ ਸੀ ਉਹ ਤੋਂ ਬਾਅਦ ਹੁਣ ਹੋਟਲ ਮਿਲ ਗਏ ਦੁਬਈ ਦੇ ਵਿੱਚ, ਹੈ ਨਾ, ਤੇ ਇਸ ਲਈ ਹੁਣ ਮਨੀ ਲਾਂਡਰਿੰਗ ਦੇ ਕੇਸ ਦੀ ਵੀ ਤਿਆਰੀ ਹੈ। ਪਰ ਇਹਦੇ ਵਿਚਾਲੇ ਵਿਜੀਲੈਂਸ ਐਂਟਰ ਹੋਈ ਹੈ ਜੀ, ਅੱਜ ਚਰਚਾ ਦਿਨ ਭਰ ਰਹੀ ਪੰਜਾਬ ਦੇ ਵਿੱਚ, ਇੱਕ ਵਿਜੀਲੈਂਸ ਨੇ ਵੀ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਕੱਟਣ ਦੀ ਤਿਆਰੀ ਕਰ ਲਈ, ਜਾਂ ਪਰਚਾ ਕੱਟ ਲਿਆ, ਸਵੇਰ ਤੱਕ ਇਹ ਸਾਹਮਣੇ ਆ ਜਾਊਗਾ ਸਾਰਾ ਸੱਚ। ਹੁਣ ਸਵਾਲ ਇਹ ਹੈ ਕਿ ਜੇ ਇਸੇ ਮਾਮਲੇ 'ਚ CBI ਨੇ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਕਰ ਲਿਆ, ਫਿਰ ਇਹਨਾਂ ਦਾ ਕੀ ਹੈ? ਸਰਦਾਰ ਹਮੀਰ ਸਿੰਘ ਹੋਰਾਂ ਨਾਲ ਅੱਜ ਗੱਲ ਕਰਦਿਆਂ ਹੋਏ ਉਹ ਦੱਸ ਰਹੇ ਸੀਗੇ, ਕਹਿੰਦੇ ਕਿ ਮੈਂ ਇਹਨਾਂ ਦੇ ਵਕੀਲ ਨਾਲ ਵੀ ਕੁਝ ਹੋਰ ਵਕੀਲਾਂ ਨਾਲ ਵੀ ਗੱਲ ਕੀਤੀ ਤੇ ਉਹ ਕਹਿ ਰਹੇ ਸੀਗੇ ਜੇਕਰ ਏਜੰਸੀਆਂ ਨੂੰ ਲੱਗੇ ਕਿ ਆਪਣੇ ਪੱਧਰ ਤੇ ਜਾਂਚ ਕਰਨੀ ਆ ਤਾਂ ਇੱਕੋ ਤਰ੍ਹਾਂ ਦੇ ਮਾਮਲੇ 2 ਏਜੰਸੀਆਂ ਕਰ ਸਕਦੀਆਂ, ਪੈਰਲਰ ਚੱਲ ਸਕਦਾ, ਕੋਈ ਦਿੱਕਤ ਨਹੀਂ। ਪਰ ਵਿਜੀਲੈਂਸ ਦੇ ਵਿੱਚ ਕੌਣ ਹੋਣਗੇ? ਜਿਹੜੇ ਹਰਚਰਨ ਭੁੱਲਰ ਨੂੰ ਪੈਰ ਜੋੜ ਕੇ ਆ ਸਲੂਟ ਮਾਰਦੇ ਹੋਣਗੇ, ਬੂਟ ਥੱਲੇ ਜੇ ਮਾਰ ਕੇ, ਉਹੀ ਬੰਦੇ ਹੋਣਗੇ ਨਾ? ਜਿਹੜੇ ਘਰੇ ਸਮਾਨ ਸਮੂਨ ਫੜਾਉਣ ਜਾਂਦੇ ਹੋਣਗੇ ਉਹੀ ਹੋਣਗੇ ਨਾ? ਜਿਹੜੇ ਕਦੇ ਗੱਡੀ ਨੂੰ ਕੱਪੜਾ ਵੀ ਮਾਰਦੇ ਹੋਣਗੇ, ਖਿੜਕੀ ਵੀ ਖੋਲਦੇ ਹੋਣਗੇ, ਉਹੀ ਹੋਣਗੇ ਨਾ? ਤੇ ਫਿਰ ਉਹ ਕੀ ਜਾਂਚ ਕਰ ਲੈਣਗੇ ਜੀ? ਤੇ ਜੇ ਪੁੱਛਣਗੇ ਸਵਾਲ ਅੱਗੇ ਤਾਂ ਹਰਚਰਨ ਭੁੱਲਰ ਇਹ ਨਾ ਕਹਿ ਦੇਵੇ ਕਿ ਕਾਕਾ ਉਸ ਟਾਈਮ ਵਾਲਾ ਇੰਨਾ ਪਰਸੈਂਟ ਤੈਨੂੰ ਵੀ ਦਿੱਤਾ ਸੀ, ਫਿਰ ਕੀ ਜਵਾਬ ਹੋਊਗਾ ਜੀ? ਇਸ ਲਈ ਕੁਝ ਧਿਰਾਂ ਤਾਂ ਕਹਿੰਦੀਆਂ ਕਿ ਹਰਚਰਨ ਭੁੱਲਰ ਦੋਹਰਾ ਫਸ ਗਿਆ, CBI ਕੋਲ ਵੀ ਫਸਿਆ, ਹੁਣ ਵਿਜੀਲੈਂਸ ਕੋਲ ਵੀ। ਹਰਚਰਨ ਭੁੱਲਰ ਫਸ ਰਿਹਾ ਕਿ ਉਹ ਉਲਝ ਰਿਹਾ ਕਿ ਕੇਸ ਨੂੰ ਹੋਰ ਫਸਾਇਆ ਜਾ ਰਿਹਾ, ਕੇਸ ਨੂੰ ਹੋਰ ਉਲਝਾਇਆ ਜਾ ਰਿਹਾ? ਕਿਤੇ ਇਹ ਤਾਂ ਨਹੀਂ ਕੇਸ ਨੂੰ ਉਲਝਾ ਕੇ ਬਦਲ ਕਰ ਲਓ ਵਿਜੀਲੈਂਸ ਨੂੰ ਬਚਾਉਣ ਵਾਲੇ ਪਾਸੇ, ਇੱਧਰੋਂ ਕਲੀਨ ਚਿੱਟਾ ਮਿਲਣ ਲੱਗ ਜਾਣ ਤੇ ਉੱਧਰ ਕਹਿਣ ਜੀ ਫਸਿਆ? ਸੋ ਇਸ ਲਈ ਇਸ ਸਥਿਤੀ 'ਚ ਲਿਆਉਣ ਦੀ ਕਵਾਇਤ ਤਾਂ ਨਹੀਂ, ਪਤਾ ਨਹੀਂ ਜੀ ਕੁਝ ਵੀ ਹੋ ਸਕਦਾ, ਇਹ ਹਰਚਰਨ ਭੁੱਲਰ ਨੂੰ ਬਚਾਉਣ ਦੀ ਬਜਾਏ ਕਈ ਹੋਰਾਂ ਦੀ ਚਮੜੀ ਬਚਾਉਣ ਦੀ ਕਵਾਇਤ ਨਾ ਹੋਵੇ। ਪਰ ਇਹ ਚਰਚਾ ਬਾਹਰ ਹੈ ਜੀ ਕਿ ਇੱਕ ਹੋਰ ਕੇਸ ਹੋ ਗਿਆ, ਪਰ ਸਭ ਨੂੰ ਇੰਤਜ਼ਾਰ ਉਸ ਦਿਨ ਦਾ ਕਿ ਜਿਸ ਦਿਨ ED ਵੀ ਦਾਖਲ ਹੋਊਗੀ, ਤੇ ਕਈਆਂ ਨੂੰ ਫਿਕਰ ਇਹ ਹੈ ਕਿ ਸਾਡਾ ਨਾਂ ਵੀ ਆਇਆ ਖੜਾ, ਇਸ ਲਈ ਨੀਂਦ ਉਹਨਾਂ ਨੂੰ ਵੀ ਨਹੀਂ ਆ ਰਹੀ।
ਦੀਪਕ ਜੀ, ਗਿਆਨੀ ਰਘਬੀਰ ਸਿੰਘ ਜੀ ਦੀ ਹੁਣ ਪੱਕੇ ਤੌਰ ਤੇ ਛੁੱਟੀ ਹੋਵੇਗੀ?
ਅਸਲ ਦੇ ਵਿੱਚ ਕੀ ਹੈ ਜੀ ਕਿ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਤੇ ਉਹਨਾਂ ਦੇ ਨਾਲ ਗਿਆਨੀ ਸੁਲਤਾਨ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਗਿਆਨੀ ਹਰਪ੍ਰੀਤ ਸਿੰਘ ਹੋਰੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ, ਔਰ ਇਹ 3 ਜਥੇਦਾਰ ਸੀਗੇ ਜਦੋਂ 5 ਸਿੰਘ ਸਹਿਬਾਨਾਂ ਨੇ 2 ਦਸੰਬਰ ਦੇ ਫੈਸਲੇ ਲਏ ਸੀ, ਤੇ ਉਸ ਫੈਸਲਿਆਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਵੇਂ ਲਾਂਭੇ ਕੀਤਾ ਗਿਆ, ਤੇ ਉਹ ਤੋਂ ਬਾਅਦ ਬਾਰੀ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਘਵੀਰ ਸਿੰਘ ਦੀ ਵੀ ਆਈ, ਇਹ ਕਹਿ ਕੇ ਜਥੇਦਾਰੀ ਤੋਂ ਹਟਾਏ ਗਏ ਕਿ ਤੁਸੀਂ ਜਥੇਦਾਰ ਦੇ ਕਾਬਲ ਨਹੀਂ, ਤੇ ਇਸ ਤਰ੍ਹਾਂ ਦੇ ਸ਼ਬਦ ਜਥੇਦਾਰਾਂ ਲਈ ਵਰਤਣੇ ਇਹ ਜੀ ਮਤਲਬ SGPC ਵੱਲੋਂ ਉਹਨਾਂ ਨੂੰ ਮੁਲਾਜ਼ਮ ਵਾਂਗ ਟ੍ਰੀਟ ਕਰਨਾ ਇਹ ਸ਼ੋਭਦਾ ਨਹੀਂ ਸੀ। ਪਰ ਪਤਾ ਨਹੀਂ ਜੀ ਕੀ ਇਹ ਮਜਬੂਰੀਆਂ ਹੋਣਗੀਆਂ ਹੈ ਜਾਂ ਕਿਹੋ ਜਿਹੀ ਸਥਿਤੀ ਹੋਏਗੀ ਕਿ ਆਖਿਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਣੇ ਪੁਰਾਣੀਆਂ ਸਥਾਨਾਂ 'ਤੇ, ਜਦੋਂ ਕਿ ਬਹੁਤ ਮਾਣ ਮੱਤੇ ਸਥਾਨ ਨੇ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਸੇਵਾ, ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ, ਗਿਆਨੀ ਸੁਲਤਾਨ ਸਿੰਘ ਗ੍ਰੰਥੀ ਦੀ ਸੇਵਾ 'ਚ ਸੀਗੇ ਅਤੇ ਗਿਆਨੀ ਰਘਵੀਰ ਸਿੰਘ ਹੈੱਡ ਗ੍ਰੰਥੀ ਸੇਵਾ 'ਚ ਸੀ, ਉਹਦੇ ਨਾਲ ਨਾਲ ਉਹ ਜਥੇਦਾਰੀ ਦੀ ਸੇਵਾ ਵੀ ਨਿਭਾ ਰਹੇ ਸੀ। ਤੋ ਜਥੇਦਾਰੀ ਤੋਂ ਹਟਾਏ ਗਏ ਪਰ ਇੱਧਰ ਉਹ ਸੇਵਾ ਕਰਦੇ ਰਹੇ। ਫਿਰ ਗਿਆਨੀ ਕੁਲਦੀਪ ਸਿੰਘ ਗੜਗਾਜ ਆਏ, ਉਹਨੂੰ ਲੈ ਕੇ ਸਿੱਖ ਸੰਪਰਦਾਵਾਂ ਨੂੰ ਹੋਇਆ ਕਿ ਅਸੀਂ ਨਹੀਂ ਇਹਨਾਂ ਨੂੰ ਮਾਨਤਾ ਦੇਣੀ, ਅਤੇ ਉਹਨਾਂ ਨੇ ਮੂੰਹ ਹਨੇਰੀ ਉਹਨਾਂ ਦੀ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਦਸਤਾਰਬੰਦੀ ਕਰਤੀ। ਪਰ ਪੂਰੀ ਤਰ੍ਹਾਂ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਸੱਚੇ ਸਿਪਾਹੀ ਬਣ ਕੇ ਜੋ ਰੋਲ ਨਿਭਾਇਆ, ਇਹ ਸਥਿਤੀ ਇੱਥੇ ਲਿਆਂਦੀ ਕਿ ਸਿੱਖ ਸੰਪਰਦਾਵਾਂ ਵੱਲੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰਾਂ ਭੇਟ ਕਰਾਈਆਂ ਗਈਆਂ, ਸਰੋਪਾ ਵੀ ਪੁਆਏ ਗਏ। ਬੇਸ਼ੱਕ ਬਾਬਾ ਬਲਵੀਰ ਸਿੰਘ ਨੇ ਸੱਚੀਆਂ ਬੋਲੀਆਂ ਪਰ ਮਾਨਤਾ ਦੇ ਤੀ, ਅਤੇ ਚਾਹੇ ਉਹ ਮਾਨਤਾ ਇਕੱਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੌਰ 'ਤੇ ਦਿੱਤੀ, ਅਤੇ ਉਸੇ ਥਾਂ ਦੇ ਉੱਤੇ ਗਿਆਨੀ ਸੁਲਤਾਨ ਸਿੰਘ ਤੋਂ ਪੂਰੀ ਬੈਠਕ ਦੀ ਕਾਰਵਾਈ ਚਲਾਈ, ਪੂਰੀ ਦਸਤਾਰਬੰਦੀ ਦੇ ਮਾਈਕ ਸੇਵਾ ਉਹਨਾਂ ਨੇ ਸੰਭਾਲੀ, ਅਤੇ ਗਿਆਨੀ ਰਘਵੀਰ ਸਿੰਘ ਗੁਰਮਤਿ ਵਿਚਾਰਾਂ ਕਰਨ ਲਈ ਹਾਜ਼ਰ ਰਹੇ। ਸੋ ਇੱਕ ਤਰ੍ਹਾਂ ਨਾਲ ਲਿਆ ਕੇ ਖੜਾ, ਅਤੇ ਧਾਮੀ ਨੇ ਕਹਿ ਲਓ ਆਹ ਵੀ ਖੜੇ ਨੇ ਉਹ ਜਿਹੜੇ ਕਹਿੰਦੇ ਸੀਗੇ ਕਹਿਣਾ। ਸੋ ਇਸ ਲਈ ਉਸ ਸਮੇਂ ਜਿਵੇਂ ਗਿਆਨੀ ਰਘਵੀਰ ਸਿੰਘ ਬਾਰੇ ਕਿਹਾ ਜਾ ਰਿਹਾ ਸੀਗਾ ਜੀ ਕਿ ਹੈ ਨਾ ਇਹਨਾਂ ਦੀ ਤਾਰੀਫ ਕੀਤੀ ਜਾ ਰਹੀ ਸੀ ਬਾਬਾ ਬਲਵੀਰ ਸਿੰਘ ਵੱਲੋਂ, ਕਈਆਂ ਨੂੰ ਲੱਗਿਆ ਵੀ ਕਿ ਜਿਹੜਾ ਉਹ ਇਹ ਕਹਿੰਦੇ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ ਕਿਸੇ ਹੋਰ ਨੂੰ ਲਾਓ ਜੀ, ਇਹ ਸ਼ਤਾਬਦੀਆਂ ਤੋਂ ਪਹਿਲਾਂ ਲਾਓ ਜੀ, ਕਹਿੰਦੇ ਕਿਤੇ ਗਿਆਨੀ ਰਘਵੀਰ ਸਿੰਘ ਦੀ ਦੁਬਾਰਾ ਤਾਂ ਨਹੀਂ ਲਾਟਰੀ ਨਿਕਲੇ ਹੋਊਗੀ, ਇਹ ਉਮੀਦ ਸੀ। ਪਰ ਹੋ ਉਲਟ ਰਿਹਾ ਜੀ, ਹੋਇਆ ਇਹ ਕਿ ਗਿਆਨੀ ਸੁਲਤਾਨ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਦੇ ਹੈ ਗ੍ਰੰਥੀ ਤੋਂ ਬਦਲ ਕੇ ਉਹਨਾਂ ਨੂੰ ਸ੍ਰੀ ਮੁਕਤਸਰ ਸਾਹਿਬ ਭੇਜ ਦਿੱਤਾ ਜੀ। ਕਹਿੰਦੇ ਹੁਣ ਉਹ ਤਬਾਦਲੇ ਨੂੰ ਕਈ ਇਸ ਨਜ਼ਰੀਏ ਤੋਂ ਲੈ ਰਹੇ ਨੇ ਕਿ ਉਹਨਾਂ ਦਾ ਜੋ ਰੋਲ ਰਿਹਾ ਉਸ ਨੂੰ ਲੈ ਕੇ, ਜਾਂ ਕਿਹਾ ਜਾ ਰਿਹਾ ਪਿਛਲੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਹੈ ਅਤੇ ਉਹ ਮੁਲਾਕਾਤ ਦੇ ਦੌਰਾਨ ਜੱਫੀ ਪਾ ਲਈ ਜੀ, ਮਤਲਬ ਜੱਫੀ ਪਾਉਣਾ ਹੀ ਗੁਨਾਹ ਹੋ ਗਿਆ ਜੀ। ਪਰ ਕੀ ਮਾਮਲਾ ਗਿਆਨੀ ਸੁਲਤਾਨ ਸਿੰਘ ਤੱਕ ਰੁਕੂਗਾ ਜਾਂ ਗਿਆਨੀ ਰਘਵੀਰ ਸਿੰਘ ਤੱਕ ਵੀ ਜਾ ਰਹੇ? ਪਤਾ ਇਹ ਲੱਗ ਰਿਹਾ ਕਿ ਗਿਆਨੀ ਰਘਵੀਰ ਸਿੰਘ ਲੰਬੀ ਛੁੱਟੀ ਤੇ ਜਾਣ ਦੀ ਤਿਆਰੀ 'ਚ ਨੇ। ਪਤਾ ਇਹ ਲੱਗ ਰਿਹਾ ਕਿ SGPC ਉਹਨਾਂ ਦੀ ਛੁੱਟੀ ਕਰਨਾ ਚਾਹੁੰਦੀ ਹੈ, ਅਤੇ ਉਹਨਾਂ ਦਾ 1.5 ਸਾਲ ਜਾਂ 2 ਸਾਲ ਦਾ ਸਮਾਂ ਰਹਿੰਦਾ, ਅਤੇ ਉਹ ਕੀ ਛੁੱਟੀ 'ਤੇ ਹੀ ਬਿਤਾ ਦੇਣਗੇ, ਜਾਂ ਪੱਕੀ ਛੁੱਟੀ ਹੋ ਜੂਗੀ, ਜਾਂ ਉਹ ਹਟਾਏ ਜਾ ਰਹੇ ਨੇ, ਜਾਂ ਉਹ ਆਪ ਹੀ ਹਟ ਜਾਣਗੇ, ਇੱਥੋਂ ਤੱਕ ਸਥਿਤੀ ਬਣ ਗਈ ਹੈ। ਸੋ ਇਸ ਲਈ ਕਿਸੇ ਵੀ ਸਮੇਂ ਇਹ ਖਬਰ ਆ ਸਕਦੀ ਹੈ। ਇੱਕ ਪਾਸੇ ਗਿਆਨੀ ਰਘਵੀਰ ਸਿੰਘ ਦੀ ਛੁੱਟੀ ਹੋਣ ਦੀ ਖਬਰ ਹੈ ਜੀ, ਅਤੇ ਦੂਸਰੇ ਪਾਸੇ ਪਰਮਜੀਤ ਸਿੰਘ ਸਰਨਾ ਦਾ ਇੱਕ ਮਾਮਲਾ ਚਰਚਾ 'ਚ ਆ ਗਿਆ। ਮੰਨਿਆ ਤਾਂ ਇਹ ਜਾ ਰਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਵਾਉਣ ਦੇ ਵਿੱਚ, ਜਥੇਦਾਰੀ ਦਵਾਉਣ ਦੇ ਵਿੱਚ ਪਰਮਜੀਤ ਸਰਨਾ ਦਾ, ਸਰਨਾ ਬ੍ਰਦਰ ਦਾ ਬਹੁਤ ਵੱਡਾ ਰੋਲ ਹੈ। ਪਰ ਪਰਮਜੀਤ ਸਰਨਾ ਨੇ ਇੱਕ ਇੰਟਰਵਿਊ ਦੇ ਦੌਰਾਨ ਕਹਿਤਾ ਸੀਗਾ ਕਿ 2022 ਦੇ ਵਿੱਚ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੋਈਆਂ, ਤਾਂ ਵਿਰੋਧੀ ਧਿਰ ਦੇ ਜਿਹੜੇ ਦਿੱਲੀ ਕਮੇਟੀ ਦੇ ਮੈਂਬਰ ਸੀ, ਉਹਨਾਂ ਨੇ ਮੇਰੇ ਨਾਲ ਵਾਅਦਾ ਕਰ ਲਿਆ ਕਿ ਅਸੀਂ ਵੋਟਾਂ ਤੈਨੂੰ ਪਾ ਦਾਂਗੇ 27-27 ਲੱਖ ਦੇ ਵਿੱਚ, ਕਹਿੰਦੇ ਜੀ ਇਹ ਗੱਲ ਹੋ ਗਈ, ਅਤੇ ਬਾਅਦ 'ਚ ਵੋਟਾਂ ਮੈਨੂੰ ਪਾਈਆਂ ਹੀ ਨਹੀਂ ਕਹਿੰਦੇ ਉਹਨਾਂ ਨੇ, ਇਸ ਲਈ ਮੈਂ ਹਾਰ ਗਿਆ। ਮਤਲਬ ਇਹਦਾ ਮਤਲਬ ਤੁਸੀਂ ਗੁਰੂ ਦੀਆਂ ਸੇਵਾਵਾਂ, ਗੁਰੂ ਦੇ ਘਰ ਦੀਆਂ ਸੇਵਾਵਾਂ, ਧਾਰਮਿਕ ਸੰਸਥਾ 'ਚ ਸੇਵਾਵਾਂ ਨਿਭਾਉਣ ਲਈ ਵੀ ਰਿਸ਼ਵਤਖੋਰੀ ਕਰਦੇ ਹੋ। ਮਤਲਬ ਮਾੜਾ ਮੋਟਾ ਲੋਕਿਆਵਾਸੀ ਦਾ ਤੁਸੀਂ ਸ਼ਰਿਆਮ ਤਾਂ ਕਹਿ ਰਹੇ ਹੋ ਕਿ ਅਸੀਂ ਕਰਦੇ ਹਾਂ ਜੀ, ਅਤੇ ਤੁਸੀਂ ਫਿਰ ਵੀ ਕਹੋਨੇ ਹੋ ਕਿ ਅਸੀਂ ਸੱਚੇ ਸਿੱਖਾਂ ਜੀ। ਸੋ ਇਸ ਲਈ ਹੁਣ ਕਹਿੰਦੇ ਜੀ ਉਹਦੀ ਸ਼ਿਕਾਇਤ ਜਥੇਦਾਰ ਸਾਹਿਬ ਕੋਲ ਆ ਗਈ, ਹੁਣ ਜਥੇਦਾਰ ਸਾਹਿਬ ਬੁਲਾਉਣਗੇ, ਇਹ ਵੀ ਚਰਚਾ ਤੁਰ ਪਈ ਕਿ ਕੀ ਤਲਬ ਕੀਤਾ ਜਾਊਗਾ ਪਰਮਜੀਤ ਸਿੰਘ ਸਰਨਾ ਨੂੰ, ਇਹ ਵੀ ਮਾਮਲਾ ਇੱਕ ਨਵਾਂ ਖੜਾ ਜੀ। ਸੋ ਇਸ ਲਈ ਚੁਣੌਤੀਆਂ ਕਾਫੀ ਨੇ, ਅਤੇ ਪਰ ਇਹ ਸਾਰਿਆਂ ਦੇ ਵਿਚਾਲੇ ਮੈਨੂੰ ਲੱਗਦਾ ਤਰਨ ਤਾਰਨ ਵਾਲੀ ਚੋਣ ਦੇ ਵਿੱਚ ਪੰਥਕ ਧਿਰ ਦੇ ਵਜੋਂ ਵੀ ਇੱਕ ਚੁਣੌਤੀ ਖੜੀ ਹੈ। ਸੋ ਦੇਖਦੇ ਹਾਂ ਜੀ ਉੱਥੇ ਕੀ ਹੁੰਦਾ, ਉਹ ਵੀ ਗੱਲ ਨੇੜੇ ਜਾ ਰਹੀ ਹੈ।
ਅਤੇ ਦੀਪਕ ਜੀ 1984 ਦੇ ਸਿੱਖ ਕਤਲੇਆਮ ਤੋਂ ਬਾਅਦ 41 ਸਾਲ ਲੰਘ ਗਏ ਨੇ, ਅਤੇ ਅਜੇ ਵੀ ਬਹੁਤ ਸਾਰੇ ਪਰਿਵਾਰ ਇਨਸਾਫ਼ ਦੀ ਇੰਤਜ਼ਾਰ ਦੇ ਵਿੱਚ ਨੇ।
ਬਿਲਕੁਲ ਜੀ, ਜੇ ਆਪਾਂ 40-41 ਸਾਲਾਂ ਦੇ ਹਵਾਲੇ ਨਾਲ ਗੱਲ ਕਰੀਏ, ਤਾਂ ਜਿਹੜੇ ਅੱਜ ਤੋਂ 1984 ਦੇ ਵਿੱਚ, ਅੱਜ ਦੀ ਰਾਤ ਤੋਂ, ਅੱਜ ਦੀ ਸ਼ਾਮ ਤੋਂ ਇਹ ਘਟਨਾ ਸ਼ੁਰੂ ਹੁੰਦੀ ਹੈ, ਅਤੇ 7 ਨਵੰਬਰ ਤੱਕ ਉਹ ਵਹਿਸ਼ੀਪਣਾ ਚੱਲਦਾ ਹੈ ਨਾ, ਮਤਲਬ ਬਕਾਇਦਾ ਤੌਰ 'ਤੇ ਘਰਾਂ 'ਚੋਂ ਕੱਢ ਕੇ ਅੱਗ ਲਾਉਣਾ, ਫੂਕਣਾ, ਸਾੜਨਾ, ਦੁਕਾਨਾਂ ਸਾੜਨੀਆਂ, ਹੈ ਨਾ, ਮਤਲਬ ਬੇਸ਼ੱਕ ਉਹਨੂੰ ਕਿੰਨੇ ਸਾਲ ਤਾਂ ਦੰਗਿਆਂ ਦੇ ਨਾਂ 'ਤੇ ਹੀ ਪ੍ਰਚਲਿਤ ਹੁੰਦਾ ਰਿਹਾ, ਪਰ ਉਹ ਸਿੱਖ ਕਤਲੇਆਮ ਸੀ, ਸਿੱਖ ਨਸਲਕੁਸ਼ੀ ਸੀ, ਜਦੋਂ ਤੁਸੀਂ ਟਾਰਗੇਟ ਕਰਕੇ ਇੱਕ ਧਿਰ ਨੂੰ, ਇੱਕ ਧਰਮ ਨੂੰ, ਹੈ ਨਾ, ਇੱਕ ਫਿਰਕੇ ਨੂੰ ਨਿਸ਼ਾਨਾ ਬਣਾਉਂਦੇ ਹੋ। ਸੋ ਉਸ ਤਰੀਕਾਕਾਰ ਦੇ ਉੱਤੇ ਉਹ ਤੋਂ ਬਾਅਦ ਕਿੰਨੀਆਂ ਕਮਿਸ਼ਨ ਬਣੇ, ਕਿੰਨੀਆਂ ਸੁਣਵਾਈਆਂ ਹੋਈਆਂ, ਕਿੰਨੇ ਨਾਮ ਬਾਹਰ ਆਏ, ਅਤੇ ਜਿਹੜੇ ਉਸ 84 ਸਿੱਖ ਕਤਲੇਆਮ 'ਚ ਮਾਰੇ ਗਏ, ਸਾੜ ਦਿੱਤੇ ਗਏ, ਕਤਲ ਕਰ ਦਿੱਤੇ ਗਏ, ਉਹਨਾਂ ਦੇ ਕਿੰਨੇ ਪਰਿਵਾਰਕ ਜੀ ਇਹਨਾਂ 40-41 ਸਾਲਾਂ 'ਚ ਲੜਾਈ ਲੜਦਿਆਂ ਤੁਰ ਗਏ ਹੋਣਗੇ ਜੀ। ਫਿਰ ਅੱਜ ਜੇ ਅਸੀਂ ਕਹਿ ਵੀ ਦਈਏ ਕਿ ਇਨਸਾਫ ਫੈਸਲਾ ਆ ਗਿਆ, ਤਾਂ ਕੀ ਉਹ ਫੈਸਲਾ ਕੋਈ ਇਨਸਾਫ ਹੋਊਗਾ? ਸਵਾਲ ਤਾਂ ਇਹ ਹੈ। ਆ ਮੇਰੇ ਮੂਹਰੇ ਇੱਕ ਰਿਪੋਰਟ ਪਈ ਹੈ ਦਿੱਲੀ ਤੋਂ, ਅੱਜ ਪ੍ਰਕਾਸ਼ਿਤ ਹੋਈ ਹੈ। ਉਹ ਕਹਿੰਦੇ ਜੀ ਨਿਜ਼ਾਮ ਦੀ ਖਾਮੋਸ਼ੀ ਨੇ ਨਿਗਲ ਲਿਆ ਨਿਆਂ, ਸਿੱਖ ਕਤਲੇਆਮ ਦੇ 41 ਵਰ੍ਹਿਆਂ ਬਾਅਦ ਵੀ ਜ਼ਖਮ ਅੱਲੇ ਨੇ। ਵਾਸੂ ਜੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਰਕਾਰੀ ਅੰਕੜਿਆਂ 'ਚ ਇਹ ਗਿਣਤੀ 3,000 ਤੋਂ ਵੀ ਘੱਟ ਦੱਸੀ ਜਾ ਰਹੀ ਹੈ, ਜਦੋਂ ਕਿ ਪੀੜਤ ਤੇ ਬਾਕੀ ਧਿਰਾਂ ਦਾ ਮੰਨਣਾ ਕਿ ਗਿਣਤੀ ਕਿਤੇ ਜ਼ਿਆਦਾ ਸੀ। ਦਿੱਲੀ ਦੇ ਵਿੱਚ ਵੀ 3,000 ਤੋਂ ਜ਼ਿਆਦਾ ਸੀ, ਤੇ ਬਾਕੀ ਸੂਬਿਆਂ 'ਚ ਵੀ ਜਿੱਥੇ ਜਿੱਥੇ ਘੱਟ ਗਿਣਤੀ ਭਾਈਚਾਰਾ ਨਿਸ਼ਾਨੇ ਤੇ ਆਇਆ ਉਹਦੇ ਹਵਾਲਿਆਂ ਦਾ ਬਹੁਤ ਜ਼ਿਆਦਾ ਸੀ। ਫਿਰ ਇਹਦੇ ਆਧਾਰ ਦੇ ਉੱਤੇ ਕਹਿੰਦੇ ਜੀ 650 ਕੇਸ ਦਰਜ ਹੋਏ, 650 ਕੇਸਾਂ ਦੇ ਮਾਮਲੇ 'ਚ 362 ਚਾਰਜਸ਼ੀਟ ਦਾਖਲ ਹੋਈਆਂ, ਤੇ ਜੀ 300 ਕੇਸ ਰਫਾ ਦਫਾ ਹੋ ਚੁੱਕੇ ਨੇ। 20 ਕੇਸਾਂ ਦੇ ਮਾਮਲੇ 'ਚ ਸੁਣਵਾਈ ਚੱਲ ਰਹੀ ਆ, 39 ਕੇਸਾਂ 39 ਬੰਦਿਆਂ ਨੂੰ ਅਜੇ ਤੱਕ ਸਜ਼ਾ ਹੋਈ ਆ। ਮਤਲਬ ਸਰਕਾਰੀ ਅੰਕੜਾ ਵੀ ਕਹਿੰਦਾ ਕਿ 2700 ਤੋਂ ਵੱਧ ਕਤਲੇਆਮ ਹੈ, ਤੇ ਇੱਕ ਇੱਕ FIR ਵੀ ਜੇ ਤੁਸੀਂ ਲਾਓ, 600 ਕੇਸ ਜੇ ਦਰਜ ਹੁੰਦੇ ਨੇ ਤਾਂ ਇੱਕ ਇੱਕ FIR 'ਚ ਵੀ 10-10 15-15 ਬੰਦਿਆਂ ਦੇ ਨਾਂ ਹੋਣਗੇ, ਕਿਉਂਕਿ ਟੋਲੀਆਂ ਦੀਆਂ ਟੋਲੀਆਂ ਹਮਲਾਵਰ ਸੀ। ਤੇ 39 ਨੂੰ ਸਜ਼ਾ 41 ਸਾਲ ਬਾਅਦ ਵੀ, ਤੇ ਜਿਹੜੀਆਂ ਬੜੀਆਂ ਤੋਪਾਂ, ਕਿਉਂਕਿ ਅਜਿਹੇ ਕੰਮ ਕਿਸੇ ਸਿਆਸੀ ਤਾਕਤ ਤੋਂ ਸਿਆਸੀ ਥਾਪੜੇ ਤੋਂ ਬਿਨਾਂ ਨਹੀਂ ਹੋ ਸਕਦੇ। ਨਾ ਅਸੀਂ 47 ਤੋਂ ਸਿੱਖਿਆ, ਨਾ ਅਸੀਂ 84 ਤੋਂ ਸਿੱਖਿਆ, ਨਾ ਅਸੀਂ ਗੁਜਰਾਤ ਵਾਲੇ ਕਾਂਡ ਤੋਂ ਸਿੱਖਿਆ, ਸਿੱਖਿਆ ਕਿੱਥੇ ਅਸੀਂ ਅਜੇ ਤੱਕ ਕੁਛ? ਸੋ ਇਸ ਲਈ 41 ਸਾਲਾਂ ਬਾਅਦ ਵੀ ਜੇ ਅਸੀਂ ਇਹ ਕਹੀਏ ਕਿ ਇਨਸਾਫ਼ ਦੀ ਉਡੀਕ ਆ, ਮੈਨੂੰ ਲੱਗਦਾ ਇਹ ਵੀ ਬੇਇਨਸਾਫ਼ੀ ਆ। ਸੋ ਲੋਕਤੰਤਰਕ ਮੁਲਕ ਕਹਾਉਣ ਵਾਲੇ ਮੁਲਕ ਦੇ ਅੰਦਰ ਕੀ ਸਾਡੇ ਸਿਆਸੀ ਜਮਾਤ ਨੇ ਲੋਕਾਂ ਦੀ ਕੋਈ ਆਵਾਜ਼ ਜਿਉਂਦੀ ਰੱਖੀ ਵੀ ਹੈ ਕਿ ਨਹੀਂ? ਸਵਾਲ ਤਾਂ ਇਹ ਕਰ।
ਦੀਪਕ ਜੀ, ਸਾਰੀ ਜਾਣਕਾਰੀ ਲਈ, ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਜਲਦ ਫਿਰ ਗੱਲਬਾਤ ਹੋਏਗੀ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਮਿਹਰਬਾਨੀ ਜੀ।